सतनाम श्री वाहे गुरु साहेब जी सोरठ महला पंजवा कर पहला ते तुके एक ओंकार सतगुर प्रसाद किस हाओ जाची किस आराधी जा सब को कीता होसी जो जो दिसा वड़ा वडेरा सो सो खाकू रालसी निरपाओ निरंकार पाव खंडन सब सुख नाव निद देसी किस हाओ से जाची किस आराधी जा सब को कीता होसी जो जो दिसा वड़ा वडेरा सो सो खाकू रालसी निरपाओ निरंकार पाव खंडन सब सुख नाव निद देसी हर जियो तेरी दाती राजा मानस बपड़ा क्या सालाही क्या तिसका मोह ताजा हर जियो तेरी दाती राजा मानस बपड़ा क्या सालाही क्या तिसका मोह ताजा वाहिगुरु जी का खालसा वाहिगुरु जी की फतेह।
दीवान हाल गुरुद्वारा श्री मंजी साहिब जी विखे मीडिया दे चैनल राही आपो अपने घर अंदर जुड़ मिल बैठे गुरु रूप प्यारी साध संगत जी गुरफते प्रवान करना वाहे गुरु जी का खालसा वाहे गुरु जी की फतेह। इस अस्थान दी चली आ रही पुरातन मर्यादा अनुसार जो अमृत वेले सचखंड श्री हरिमंदर साहिब जी तो धन धन श्री गुरु ग्रंथ साहिब सचे पातशाह महाराज सिंघासन उपर विराजमान हो करके अमृत वेले जो समुची लुकाई नूं पावन श्री मुखवाक साहिब जी की दात बख्शिश करदे हन उस दी कथा विचार करन सुनन वास्ते नित्ता प्रति वांग अज भी आपां एकत्र होए हां। ये जो दिन चल रहे हन ना जो 1 जून तो लै करके 6 जून तक दे जो 6 दिन हन रहिंदी दुनिया तक सिख कौम नहीं भुल सकेगी। इस तो पहला भी 2 घलूकारे सिख कौम उपर वापरे जिन्हां नूं नाम दिता गया छोटा घलूकारा वड्डा घलूकारा अते इस 6 जून नूं जो भारतीय हकूमत ने ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ, ਸ਼੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਜੋ ਹਮਲਾ ਕੀਤਾ ਅਤੇ ਇਵੇਂ ਚੜ੍ਹਾਈ ਕਰਕੇ ਕੀਤਾ ਜਿਵੇਂ ਕਿਸੇ ਦੇਸ਼ ਨੂੰ ਜਿੱਤਣਾ ਹੁੰਦਾ ਨਾ, ਕਿਸੇ ਇੱਕ ਦੇਸ਼ ਨੇ ਦੂਸਰੇ ਜੇ ਦੇਸ਼ ਨੂੰ ਜਿੱਤਣਾ ਹੁੰਦਾ, ਇਸ ਤਰ੍ਹਾਂ ਬਹੁਤ ਵੱਡੀ ਪਲੈਨਿੰਗ ਤਿਆਰ ਕਰਕੇ ਫਿਰ ਹਮਲਾ ਕੀਤਾ। ਫਿਰ ਇਸ 6 ਜੂਨ ਦੇ ਦਿਹਾੜੇ ਨੂੰ ਅਸੀਂ ਤੀਸਰੇ ਘੱਲੂਘਾਰੇ ਵਜੋਂ ਯਾਦ ਕਰਦੇ ਹਾਂ। ਇੱਕ ਵਾਰ ਮੇਰਾ ਖਿਆਲ ਅੱਗੇ ਵੀ ਇਸ ਸਟੇਜ ਤੋਂ ਬੇਨਤੀ ਕੀਤੀ ਸੀ, ਕਿਸੇ ਧਰਮ, ਕਿਸੇ ਕੌਮ, ਕਿਸੇ ਮਹਜਬ ਦੀ ਮਜ਼ਬੂਤੀ ਵਾਸਤੇ, ਚੜ੍ਹਦੀ ਕਲਾ ਵਾਸਤੇ 3 ਬੁਨਿਆਦੀ ਸਿਧਾਂਤ ਜੋ ਬਹੁਤ ਲੋੜੀਂਦੇ ਹੁੰਦੇ ਹਨ, ਉਹ ਸਾਡੇ ਗੁਰੂ ਸਾਹਿਬਾਨ ਜੀ ਨੇ ਸਾਡੀ ਝੋਲੀ ਵਿੱਚ ਪਾਏ। ਕਿਉਂਕਿ ਓੜਕ ਨੂੰ ਛੱਤ ਖਲੋਤੀ ਹੈ ਨਾ, ਅਤੇ ਥੰਮ ਚਾਹੀਦੇ ਇਹਨੂੰ। ਘਰ ਦਾ ਮੁਖੀਆ ਘਰ ਚਲਾਉਂਦਾ, ਉਹ ਕੋਈ ਡਿਸਿਪਲਨ ਬਣਾਉਂਦਾ, ਇੱਕ ਥੰਮ ਤਿਆਰ ਕਰਦਾ। ਇਵੇਂ ਕਿਸੇ ਧਰਮ, ਕਿਸੇ ਕੌਮ ਦੀ ਮਜ਼ਬੂਤੀ ਵਾਸਤੇ ਕੁਝ ਸਿਧਾਂਤ ਜੋ ਅੱਤ ਲੋੜੀਂਦੇ ਹਨ, ਜੋ ਥੰਮਾਂ ਦਾ ਕੰਮ ਕਰਦੇ ਹਨ, ਉਹ ਪਹਿਲਾ ਸਿਧਾਂਤ ਹੈ ਉਸ ਕੌਮ ਦੀ ਭਾਸ਼ਾ ਆਪਣੀ ਹੋਵੇ, ਦੂਸਰਾ ਉਸ ਕੌਮ ਦਾ ਕੇਂਦਰੀ ਅਸਥਾਨ ਆਪਣਾ ਹੋਵੇ, ਅਤੇ ਤੀਸਰਾ ਉਸ ਕੌਮ ਦਾ ਧਰਮ ਗ੍ਰੰਥ ਆਪਣਾ ਹੋਵੇ। ਇਹ ਕਿਸੇ ਕੌਮ ਧਰਮ ਦੀ ਮਜ਼ਬੂਤੀ ਵਾਸਤੇ ਅਜਿਹੇ ਥੰਮਾਂ ਦਾ ਕੰਮ ਕਰਦੇ ਹੈ ਜੋ ਉਸ ਕੌਮ ਧਰਮ ਮਹਜਬ ਨੂੰ ਨੀਵਾਂ ਨਹੀਂ ਡਿੱਗਣ ਦਿੰਦੇ। ਸਾਡੇ ਗੁਰੂ ਸਾਹਿਬਾਨ ਜੀ ਨੇ ਇਹਨਾਂ ਸਿਧਾਂਤਾਂ 'ਤੇ, ਇਹਨਾਂ ਥੰਮਾਂ 'ਤੇ ਬਹੁਤ ਜ਼ੋਰ ਦਿੱਤਾ, ਸਾਨੂੰ ਕੇਂਦਰ ਬਿੰਦੂ ਦਿੱਤੇ ਵੀ ਇਹਨਾਂ ਧੁਰਿਆਂ ਨਾਲ ਜੁੜ ਕੇ ਚੱਲਣਾ। ਸਿੱਖ ਕੌਮ ਨੂੰ ਕੋਈ ਨੀਵਾਂ ਨਹੀਂ ਦਿਖਾ ਸਕੇਗਾ, ਕੋਈ ਜਿੱਤ ਨਹੀਂ ਸਕੇਗਾ। ਇਸ ਕਰਕੇ ਜਦੋਂ ਤੋਂ ਹੀ ਸਿੱਖ ਧਰਮ ਹੋਂਦ ਵਿੱਚ ਆਇਆ, ਉਦੋਂ ਤੋਂ ਲੈ ਕਰਕੇ 1947 ਤੋਂ ਪਹਿਲਾਂ ਵਿਦੇਸ਼ੀ ਹੁਕਮਰਾਨ ਵੀ ਜਦੋਂ ਹਿੰਦੁਸਤਾਨ ਦੀ ਧਰਤੀ 'ਤੇ ਹਮਲਾ ਕਰਦੇ ਰਹੇ ਨਾ, ਮੁੱਖ ਟਾਰਗੇਟ ਸਿੱਖ ਧਰਮ ਰਿਹਾ ਅਤੇ ਸਿੱਖ ਧਰਮ ਦੇ ਇਹ 3 ਹੀ ਸਿਧਾਂਤ ਰਹੇ। ਕਦੀ ਸਿੱਧੇ ਅਸਿੱਧੇ ਰੂਪ ਵਿੱਚ ਭਾਸ਼ਾ 'ਤੇ ਹਮਲੇ ਹੋਏ ਅਤੇ ਸਾਡੇ ਕੇਂਦਰੀ ਅਸਥਾਨ ਅਤੇ ਧਰਮ ਗ੍ਰੰਥ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ 'ਤੇ ਸਿੱਧੇ ਰੂਪ ਵਿੱਚ ਹੀ ਹਮਲੇ ਹੋਏ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਆਪਾਂ ਮਨਾ ਕੇ ਹਟੇ ਹਾਂ ਅਤੇ ਇਸ ਘੱਲੂਘਾਰੇ ਦੇ ਨਾਲ ਵੀ ਸ਼ਹੀਦੀ ਦਿਹਾੜੇ ਦਾ ਸੰਬੰਧ ਆ, ਕਿਉਂਕਿ ਉਦੋਂ 3 ਜੂਨ ਨੂੰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਸੀ ਅਤੇ ਇਸ ਸ਼ਹੀਦੀ ਗੁਰਪੁਰਬ 'ਤੇ 71 ਹੋਈਆਂ ਨਿਰਦੋਸ਼ ਨਿਹੱਥੀਆਂ ਬੇਦੋਸ਼ੀਆਂ ਸੰਗਤਾਂ ਨੂੰ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕੀਤਾ ਗਿਆ। ਤਾਂ ਹੀ ਜਦੋਂ ਰਾਮਸਰ ਸਾਹਿਬ ਜੀ ਦੀ ਧਰਤੀ 'ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਲਿਖਾਉਣਾ ਕੀਤਾ ਨਾ, ਫਿਕਰ ਪੈ ਗਿਆ ਸੀ ਉਸ ਵੇਲੇ ਵੀ ਲੋਕਾਂ ਨੂੰ। ਉਹ ਆਏ ਤਾਂ ਭਾਵੇਂ 4 ਸਨ, ਪਿੱਛੇ ਸ਼ਕਤੀਆਂ ਉਹਨਾਂ ਦੇ ਕੰਮ ਕਰਦੀਆਂ ਸਨ, ਕਾਨਾ, ਪੀਲੂ, ਛੱਜੂ, ਸਾਹ ਸ਼ੈਨ, ਇਹ 4 ਹੀ ਆਏ ਸਨ। ਇਹ ਕਿੱਥੋਂ ਲਾਹੌਰੋਂ ਚੱਲ ਕੇ ਆਏ ਸਨ ਵੀ ਇਸ ਗ੍ਰੰਥ ਵਿੱਚ ਸਾਡੀਆਂ ਵੀ ਰਚਨਾਵਾਂ ਲਿਖੋ, ਕਿਉਂ? ਉਹ ਚਾਹੁੰਦੇ ਸਨ ਵੀ ਇਹ ਸਿਧਾਂਤ ਮਜ਼ਬੂਤ ਨਾ ਹੋਵੇ, ਰੜਾ ਪੈ ਜਾਵੇ। ਇਤਿਹਾਸ ਪੜ੍ਹੀਏ ਨਾ, ਜਦੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਲਾਹੌਰ ਜਾਂਦੇ ਆ, ਜਹਾਂਗੀਰ ਦੇ ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚਦੇ ਆ ਨਾ, ਵਾਰਤਾ ਲੰਮੀ ਚੌੜੀ ਆ ਕਿਉਂਕਿ ਸਮਾਂ ਸੀਮਿਤ ਹੁੰਦਾ ਇੱਥੋਂ ਦਾ। ਇੱਕ ਸ਼ਰਤ ਇਹ ਰੱਖੀ ਗਈ ਸੀ, ਤੁਹਾਡੀ ਜਾਨ ਬਖਸ਼ੀ ਕਰ ਦਿੱਤੀ ਜਾਵੇਗੀ, ਤੁਸੀਂ ਆਪਣੇ ਧਰਮ ਗ੍ਰੰਥ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਲਿਖ ਦੇਵੋ। ਇਹ ਵੀ ਸ਼ਰਤ ਰੱਖੀ ਗਈ ਸੀ, ਤੁਹਾਨੂੰ ਛੱਡ ਦਿੱਤਾ ਜਾਵੇਗਾ, ਨਹੀਂ ਕੁਝ ਕਿਹਾ ਜਾਵੇਗਾ, ਨਹੀਂ ਸ਼ਹੀਦ ਕੀਤਾ ਜਾਵੇਗਾ। ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਨਹੀਂ, ਉਹ ਤਾਂ ਧੁਰ ਕੀ ਬਾਣੀ ਆ, ਅਕਾਲ ਪੁਰਖ ਦੇ ਬੋਲ ਆ, ਅਸੀਂ ਤਾਂ ਦਰਜੀ ਕਰਵਾਏ ਆ, ਉਹ ਸਾਡਾ ਤਾਂ ਬੋਲ ਹੀ ਕੋਈ ਨਹੀਂ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਉਂ ਜੀਓ। ਤਾਂ ਹੀ ਸਮੇਂ ਸਮੇਂ 'ਤੇ ਵਿਦੇਸ਼ੀ ਹੁਕਮਰਾਨ ਆਏ, ਅਬਦਾਲੀ ਵਰਗੇ ਆਏ ਜੀ। ਅਸਲ ਦੇ ਵਿੱਚ ਉਹਨਾਂ ਨੂੰ ਚੁਭਦੇ ਸਨ ਵੀ ਇਹ ਜਿਹੜੇ ਸਿਧਾਂਤ ਇਹਨਾਂ ਦੇ ਥੰਮ ਕਾਇਮ ਹੋ ਗਏ ਆ ਨਾ, ਕਿਸੇ ਸਮੇਂ ਜੇ ਇਹ ਥੰਮ ਕਾਇਮ ਰਹੇ ਨਾ ਤਾਂ ਇਹਨਾਂ ਰਾਜ ਭਾਗ ਦੇ ਮਾਲਕ ਬਣ ਜਾਣਾ। ਇਤਿਹਾਸ ਪੜ੍ਹੋ, ਹਰਿਮੰਦਰ ਸਾਹਿਬ ਜੀ ਦੀਆਂ ਨੀਹਾਂ ਵਿੱਚ ਬਰੂਦ ਭਰ ਕੇ ਅਤੇ ਉਸ ਬਰੂਦ ਦੇ ਨਾਲ ਹਰਿਮੰਦਰ ਸਾਹਿਬ ਜੀ ਨੂੰ ਉਡਾ ਦਿੱਤਾ ਗਿਆ ਸੀ ਅਬਦਾਲੀ ਵੱਲੋਂ। ਅੱਜ ਆਪਾਂ ਦਰਸ਼ਨ ਕਰਦੇ ਪਏ ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ। ਗੋਲੀਆਂ ਮਾਰੀਆਂ ਗਈਆਂ ਇਸ ਘੱਲੂਘਾਰੇ ਦੇ ਦੌਰਾਨ। ਹੁਣ ਕੋਈ ਮਨੁੱਖ ਅਤੇ ਵੱਖਵਾਦੀ ਅੱਤਵਾਦੀ ਹੋ ਸਕਦਾ ਹੈ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਜਾ ਰਿਹਾ, ਉਹ ਕੋਈ ਅੱਤਵਾਦੀ ਕੋਈ ਵੱਖਵਾਦੀ ਥੋੜ੍ਹਾ। ਇਸ ਦੇ ਵਿੱਚ ਤੇ ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਦਾ ਉਪਦੇਸ਼ ਦਿੱਤਾ ਜਾ ਰਿਹਾ। ਕਿਸੇ ਧਰਮ ਨੂੰ ਨੀਵਾਂ ਦਿਖਾਇਆ ਹੀ ਨਹੀਂ ਜਾ ਰਿਹਾ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ ਦਾ ਉਪਦੇਸ਼ ਦਿੱਤਾ ਜਾ ਰਿਹਾ। ਪਰ ਟਾਰਗੇਟ ਅਸਲ 'ਚ ਸਾਡੇ ਸਿਧਾਂਤ ਸੀ। 1947 ਤੋਂ ਪਹਿਲਾਂ ਬੜੇ ਹੁਕਮਰਾਨ ਆਏ, ਇਤਿਹਾਸ ਗਵਾਹ ਜਿਹੜਾ ਰੂਹਾਨੀਅਤ ਦਾ ਕੇਂਦਰ ਸਾਡਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਰੋਵਰ ਤੱਕ ਪੂਰ ਦਿੱਤਾ ਗਿਆ। ਸਰੋਵਰ ਪੂਰ ਕੇ ਅਤੇ ਫਸਲ ਤੱਕ ਬੀਜ ਦਿੱਤੀ ਗਈ ਵਿਦੇਸ਼ੀ ਹੁਕਮਰਾਨਾਂ ਵੱਲੋਂ। ਲੰਮਾ ਸਮਾਂ ਇਸ ਦੇਸ਼ ਦੇ ਉੱਪਰ ਰਾਜ ਕੀਤਾ ਅੰਗਰੇਜ਼ਾਂ ਨੇ, ਉਹਨਾਂ ਲੁੱਟਿਆ ਵੀ ਕੁੱਟਿਆ ਵੀ, ਗੁਲਾਮਾਂ ਵਾਲਾ ਵਿਵਹਾਰ ਕੀਤਾ ਸਮੁੱਚੇ ਹਿੰਦੁਸਤਾਨ ਦੇ ਲੋਕਾਂ ਨਾਲ, ਕੋਈ ਨਹੀਂ ਉੱਠਿਆ। ਜਿੰਨੀਆਂ ਵੀ 1947 ਤੋਂ ਵੇਲੇ ਇਸ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਹੋਈਆਂ, 94% ਕੁਰਬਾਨੀਆਂ ਸਿੱਖਾਂ ਦੀਆਂ, ਬਾਕੀ ਸਾਰੇ ਧਰਮਾਂ ਦੀਆਂ ਰਲਾ ਕੇ 6% ਆ ਕੁਰਬਾਨੀਆਂ, ਇਤਿਹਾਸ ਬੋਲਦਾ ਪਿਆ। ਪਾਣੀ ਵਾਂਗ ਖੂਨ ਡੋਲਿਆ ਸਿੱਖਾਂ ਨੇ ਆਪਣਾ ਇਸ ਦੇ। ਇਹ ਨਹੀਂ ਵੀ ਅਸੀਂ ਦੇਸ਼ ਦੇ ਵਿਰੋਧੀ ਰਹੇ ਹਾਂ, ਦੇਸ਼ ਦੀ ਹਮਾਇਤ ਕੀਤੀ ਜੀ। ਵਿਦੇਸ਼ੀ ਹੁਕਮਰਾਨ ਚੜ ਕੇ ਆਏ, ਜੇ ਫੌਜਾਂ ਵੀ ਲੜੀਆਂ ਨਾ, ਉਹਨਾਂ ਫੌਜਾਂ ਦੇ ਵਿੱਚ ਵੀ ਸਭ ਤੋਂ ਵੱਧ ਕੁਰਬਾਨੀਆਂ ਫੌਜੀ ਸਿੱਖਾਂ ਨੇ ਕੀਤੀਆਂ ਜੀ। ਅੱਜ ਵੀ ਜਦੋਂ ਲੋੜ ਪੈਂਦੀ ਹੈ ਨਾ, ਕਿਸੇ ਦੂਸਰੇ ਦੇਸ਼ ਤੋਂ ਡਰ ਮਹਿਸੂਸ ਹੁੰਦਾ ਤਾਂ ਸਭ ਤੋਂ ਅੱਗੇ ਸਿੱਖ ਫੌਜੀ ਕੜੇ ਕੀਤੇ ਜਾਂਦੇ ਆ। ਪਤਾ ਵੀ ਇਹਨਾਂ ਤੋਂ ਡਰਦਾ ਮਾਰਾ ਕੋਈ ਦੂਸਰਾ ਦੇਸ਼ ਛੇਤੀ ਕੀਤੀਆਂ ਹਈਆ ਨਹੀਂ ਕਰੇਗਾ ਹਮਲਾ ਕਰਨ ਵਾਸਤੇ। ਪਰ ਜਦੋਂ ਮਾਹੌਲ ਸੁਖਾਵਾਂ ਹੋ ਜਾਂਦਾ ਨਾ, ਉਦੋਂ ਹੀ ਸਿੱਖਾਂ ਨਾਲ ਗੁਲਾਮਾਂ ਵਾਲਾ ਵਿਵਹਾਰ ਕੀਤਾ ਜਾਂਦਾ। ਇੱਕ ਮੈਂ ਲੈਣ ਕਹਿ ਦੇਵਾਂ, ਆਜ਼ਾਦ ਭਾਰਤ ਵਿੱਚ ਹਮੇਸ਼ਾ ਹੀ ਸਿੱਖਾਂ ਨਾਲ ਗੁਲਾਮਾਂ ਵਾਲਾ ਵਿਵਹਾਰ ਕੀਤਾ ਗਿਆ। ਮੈਂ ਇੱਕ ਵਾਰ ਝੰਡਾ ਬੁੰਗਾ ਸਾਹਿਬ ਵੀ ਬੇਨਤੀ ਕੀਤੀ ਸੀ, ਅਸੀਂ ਨਿੱਕੇ ਨਿੱਕੇ ਹੁੰਦੇ ਅਸੀਂ ਵੀ ਪੜ੍ਹਿਆ, ਅੱਜ ਵੀ ਸਾਡੇ ਬੱਚੇ ਪੜ੍ਹ ਰਹੇ ਕਿ ਭਾਰਤ ਆਜ਼ਾਦ। ਪਰ ਉਹ ਕਿਤਾਬਾਂ ਤੱਕ ਹੀ ਸੀਮਿਤ ਰਹਿ ਗਿਆ, ਜਾਂ ਕੁਝ ਧਰਮਾਂ ਨੂੰ ਆਜ਼ਾਦੀ ਤਾਂ ਮਿਲੀ ਇਸ ਦੇਸ਼ ਵਿੱਚ, ਸਿੱਖਾਂ ਨੂੰ ਨਹੀਂ ਮਿਲੀ। ਸਿੱਖਾਂ ਨੂੰ ਵਰਤਿਆ ਗਿਆ, ਝੁੰਕਿਆ ਗਿਆ, ਡਾਹਿਆ ਗਿਆ ਜਦੋਂ ਲੋੜ ਪਈ, ਪਰ ਵਰਤ ਕੇ एहसास फिर सानू गुलामा वाला ही करवाया गया। 1947 देश आजाद होंदा है जी, कुरबानियां सब तो वध सिखां दियां, पर देश आजाद होने तो उपरंत जिहड़े इस देश दे उपर काबज होए केंद्रीय सत्ता प्रधानमंत्री बने, एकदम हालात फिर बदल गए। फिर सिखां नूं दबण की कोशिश की गई कि जिन्हां ने विदेशी हुकूमत दे पैर नहीं लगन दिते, पानी वांग खून डोल के इस देश नूं आजाद करवा लिया। जे इन्हां ने सिर चुक लिया तो इस भारत उपर भी राज इन्हां सिखां दा हो जाणा। एकदम हालात बदल गए 1947 तो बाद। दबाउण की कोशिश की गई, हर हीला वरत्या गया, हर साडे सिधांत उपर सीधा जां असिधे रूप विच हमला किया गया। मैं पढ़ रहा संत ज्ञानी जरनैल सिंह खालसा भिंडरां वाले महापुरखां ने एक मंग कीती सी, वो आनंदपुर के मते विच भी हैगी है कि जिवें दूसरे धर्मां दे धार्मिक अस्थान आ होरना शहरां विच उन्हां नूं पवित्र शहर का दर्जा दिता गया, साडा भी केंद्रीय स्थान है श्री अमृतसर साहिब जी विखे सचखंड श्री हरिमंदर साहिब श्री अकाल तख्त साहिब, इस शहर नूं भी पवित्र शहर का दर्जा दिता जाए। सरकारां सीधे रूप विच नहीं बोलियां, इतिहास बोलदा पिया, मैं किसी महजब ते कटाक्ष नहीं करदा। जन संघियां ने इस शहर विच एक बहुत वड्डा रोस मार्च कढ़िया सी ते नारा लाया सी, सिगरट बीड़ी पीएंगे शान से जीएंगे। उन्होंने हत्थां विच बीड़ियां ते सिगरटां फड़ के रोस मुजहरा कीता सी भी नहीं, सिखां दे केंद्रीय स्थान दे शहर नूं पवित्र शहर दा दर्जा किवें दिता जावे। गल्लां बड़ियां आउंदियां करन वालियां जी, पर इह स्टेज धार्मिक है। भारत का गृह मंत्री अमित शाह भाई बलवंत सिंह राजोआणा बारे संसद विच यह बयान दिंदा है कि यह माफ़ी मंगे, अपने किते गुनाह नूं कबूल करे, फिर विचार किया जा सकदा सज़ा जाफता ते। पर की वो जन संघियां ने जिन्हां ने फिरकू फसाद फैलाउण वास्ते इत्थे रोस मुजहरा किया, उन्हां नूं माफ़ी मंगवाई जाएगी? उन्हां नूं पुछया जाएगा भी तुसीं क्यों रोस मुजहरा किया? मंग ही कीती है ना। एक देश विच रहण वाला नागरिक अपने हक दी मंग ते कर सकदा ना, शांतमई मंग ही कीती है, कोई फिरकू फसाद नहीं कीते। पर उस दे उल्ट जिन्हां फिरकू फसाद कीते अज तक नहीं पुछया गया, पुछया गया कोई नहीं जी। अज सिख जे किधरे कह दवे ना कि सानू सिख राज चाहीदा, शाम नहीं पैणी उन्हों जेल विच डक दिता जाएगा। मैनू ना विसर गया पिछे जे हिंदू धर्म का ही एक कथा वाचक एक बाबा खवाउंदा, उन्हें भरी सभा विच स्टेज तो ऐलान किया कि भारत नू हिंदू राष्ट्र बनावांगे, कि उहदे ते कोई धारा लगी उन्हों जेल विच डकिया गया? नहीं, वापरिया जी हरिमंदर साहब के नेड़े गुरद्वारा शहीदां साहब, बड़ा कुछ आ जी, सीधे असिधे रूप में टारगेट किया जा रहा। मैं सुन रहा सा आ गया वह घड़िया घड़ाया बयान, जिसने गुरद्वारा शहीदगंज साहब बेअदबी की गुटका साहब जी की भी मानसिक रोगी है। पर कदी कोई वेखो, सारे धर्म बराबर ने, हरेक धर्म का सत्कार है, पर कोई मानसिक रोगी किसी होर धर्म के धार्मिक स्थान पर जाके बेअदबी क्यों नहीं करता? ये मानसिक रोगी इन्ने सियाने कहवे आ भी इन्होंने गुरद्वारे आण के बेअदबी करनी है, किसी होर धर्म के धार्मिक स्थान पर जाके बेअदबी नहीं करनगे। इस पक्षों ये मानसिक रोगी सियाने आ, पर जदों साडे गुरद्वारे की गल आउंदी है उदों ये मानसिक रोगी आ भी इस सिख के गुरद्वारे जाके जे बेअदबी कर दिती तो मानसिक रोगी है। नहीं, ये असिधे रूप दे विच साडे सिधांतां ते अमला है। चप्पे चप्पे ते कई दिनों की फोर्स लगी हुई है, इन्नी फोर्स दे हुंदे होया भी जे एक मानसिक रोगी साडे धर्म स्थान ते आण के बेअदबी कर सकदा ਤੇ ਜਦੋਂ ਫੋਰਸ ਲੱਗੀ ਨਹੀਂ ਹੁੰਦੀ ਉਦੋਂ ਸਾਡੇ ਧਾਰਮਿਕ ਸਥਾਨਾਂ ਦਾ ਤਾਂ ਫਿਰ ਰੱਬ ਹੀ ਰੱਖ ਹੈ ਨਾ, ਪਰ ਨਹੀਂ, ਕੋਈ ਜਵਾਬ ਨਹੀਂ ਦੇਗਾ ਕੋਈ। ਜਦੋਂ ਸਿੱਖ ਧਰਮ ਦੀ ਗੱਲ ਆਉਂਦੀ ਹੈ ਕੋਈ ਜਵਾਬ ਨਹੀਂ ਦੇਗਾ। ਬੜੇ ਸਵਾਲ ਹੈ ਜੀ, ਕਿਹਾ ਜਾਂਦਾ, ਮੈਂ ਪਿਛਲੇ ਸਾਲ ਵੀ ਇਸ ਸਟੇਜ ਤੋਂ ਬੇਨਤੀ ਕੀਤੀ ਸੀ ਕਿ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਹੋਰਨਾਂ ਨੇ ਪਨਾਹ ਲਈ ਸੀ, ਉਹਨਾਂ ਨੂੰ ਫੜਨ ਵਾਸਤੇ ਹਮਲਾ ਕੀਤਾ ਗਿਆ। ਸਰਦਾਰ ਮਲਕੀਤ ਸਿੰਘ ਭਵਾਨੀਗੜ੍ਹ, ਬੜੀ ਮਿਹਨਤ ਕੀਤੀ ਉਹਨਾਂ ਜੀ, 62 ਤੋਂ ਵੱਧ ਗੁਰਦੁਆਰੇ, ਹਰੇਕ ਗੁਰਦੁਆਰੇ ਜਾ ਕੇ ਚਸ਼ਮਗੀਦੀਦ ਗਵਾਹਾਂ ਦੇ ਬਿਆਨ ਦਰਜ ਕਰ ਕਰਕੇ 62 ਤੋਂ ਵੱਧ ਗੁਰਦੁਆਰਿਆਂ ਦਾ ਉਹਨਾਂ ਨੇ ਇੱਕ ਕਿਤਾਬ ਪ੍ਰਕਾਸ਼ਿਤ ਕਰਵਾਈ ਹੈ। ਵੱਖ ਵੱਖ ਗੁਰਦੁਆਰਿਆਂ ਉੱਪਰ ਹੋਏ ਫੌਜੀ ਹਮਲੇ ਦੀ ਵਿਥਿਆ, ਅਤੇ ਥੱਲੇ ਬ੍ਰੈਕਟ ਵਿੱਚ ਲਿਖਿਆ ਵਾ ਚਸ਼ਮਦੀਦ ਗਵਾਹਾਂ ਦੀ ਬਿਆਨੀ। ਉਹਦੇ ਵਿੱਚ ਉਹਨਾਂ ਨੇ ਫਿਰ ਗਵਾਹਾਂ ਦੇ ਬਿਆਨ ਦਰਜ ਕੀਤੇ ਆ ਇੱਕ ਇੱਕ ਗੁਰਦੁਆਰੇ। ਇਹ ਨਹੀਂ ਵੀ ਸੁਣੀਆਂ ਸੁਣਾਈਆਂ ਗੱਲਾਂ ਲਿਖੀਆਂ, ਜਾ ਕੇ ਹਰੇਕ ਗੁਰਦੁਆਰੇ। ਇੱਥੇ ਤਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਨ, ਉਹਨਾਂ ਨੂੰ ਫੜਨ ਵਾਸਤੇ ਹਮਲਾ ਕੀਤਾ ਗਿਆ, ਪਰ ਸਮੁੱਚੇ ਭਾਰਤ ਦੇ ਬਾਕੀ ਗੁਰਦੁਆਰਿਆਂ ਵਿੱਚ ਉੱਥੇ ਕੌਣ ਲੁਕਿਆ ਸੀ? ਕੋਈ ਜਵਾਬ ਨਹੀਂ, ਕੋਈ ਜਵਾਬ ਨਹੀਂ ਹੋਏਗਾ। 18ਵੀਂ ਸਦੀ ਦਾ ਇਤਿਹਾਸ ਅਸੀਂ ਪੜ੍ਹਦੇ ਹਾਂ, ਮੀਰ ਮੱਲੂ ਦੀ ਜੇਲ੍ਹ ਵਿੱਚ ਦੁੱਧ ਚੁੰਘਦੇ ਬੱਚੇ ਮਾਵਾਂ ਦੀਆਂ ਛਾਤੀਆਂ ਨਾਲੋਂ ਖਿੱਚ ਕੇ ਲਾਹ ਕੇ ਟੋਟੇ ਟੋਟੇ ਕਰਕੇ ਹਾਰ ਬਣਾ ਕਰਕੇ ਮਾਵਾਂ ਦੇ ਗਲੇ ਵਿੱਚ ਪਾਏ ਗਏ, ਮਮਤਾ ਦਾ ਇਮਤਿਹਾਨ ਲਿਆ ਗਿਆ। ਇੱਥੋਂ ਤੱਕ ਬੱਚੇ ਨੂੰ ਛਾਤੀ ਨਾਲੋਂ ਖਿੱਚਣਾ, ਦੁੱਧ ਚੁੰਘਦੇ ਨੂੰ ਮਾਂ ਦੇ ਪੁੱਤਾਂ ਨੂੰ ਉਛਾਲਣਾ, ਥੱਲੇ ਨੇਜਾ ਖੜਾ ਕਰਨਾ, ਨੇਜੇ ਵਿੱਚ ਪਰੋ ਦੇਣਾ। ਪਰ ਫਿਰ ਵੀ ਉਸ ਵੇਲੇ ਦੀਆਂ ਮਾਵਾਂ ਦੀ ਅਰਦਾਸ ਇਹੋ ਹੀ ਹੁੰਦੀ ਸੀ, ਸਵੇਰ ਵੇਲੇ ਵੀ ਸੰਧਿਆ ਵੇਲੇ ਵੀ, ਸਤਿਗੁਰੂ ਤੇਰੇ ਭਾਣੇ ਵਿੱਚ, ਤੇਰੀ ਰਜ਼ਾ ਵਿੱਚ ਚਾਰ ਪੈਰ ਦਿਨ ਸੁੱਖਾਂ ਦਾ ਬਤੀਤ ਹੋਇਆ, ਰਹਿਣ ਆਈ ਆ ਤੇਰੀ ਯਾਦ ਵਿੱਚ ਬਤੀਤ ਹੋਵੇ, ਅਰਦਾਸ ਇਹੋ ਹੀ ਰਹੀ ਹੈ। ਇਹ ਕਟਾਕਸ਼ ਅਤੇ ਅੱਜ ਹੋਰਨਾਂ ਧਰਮਾਂ ਦੀਆਂ ਬੀਬੀਆਂ ਮੰਤਰੀ, ਇੱਕ ਬੀਬੀ ਮੈਂ ਅੱਗੇ ਜ਼ਿਕਰ ਕਰ ਸਕਾਂ, ਅੱਜ ਮੈਂ ਨਹੀਂ ਕਰਨਾ, ਉਹਦਾ ਨਾਂ ਨਹੀਂ ਲੈਣਾ ਮੈਂ, ਉਹ ਕਟਾਕਸ਼ ਤਾਂ ਕਰਦੀ ਪਈ, ਕੋਈ ਜਵਾਬ ਨਹੀਂ ਹੋਏਗਾ ਜੀ। ਪਰ ਇਸੇ ਹੀ 1 ਜੂਨ ਤੋਂ 6 ਜੂਨ ਦੌਰਾਨ ਭਾਈ ਰਛਪਾਲ ਸਿੰਘ ਜਿਹੜੇ PA ਸਨ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ, ਉਹਨਾਂ ਦਾ ਭਚੰਗੀ 18 ਦਿਨ ਦੀ ਉਮਰ ਹੈ ਉਹਦੀ, ਭਾਈ ਮਨਪ੍ਰੀਤ ਸਿੰਘ, ਅਤੇ ਉਸ ਦੀ ਮਾਤਾ ਦਾ ਨਾਂ ਸੀ ਬੀਬੀ ਪ੍ਰੀਤਮ ਕੌਰ। ਦੁੱਧ ਚੁੰਘਦਾ ਪਿਆ ਆਪਣੀ ਮਾਂ ਦੀ ਛਾਤੀ ਤੋਂ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ। ਬੱਚੇ ਦੇ ਆਰ ਪਾਰ ਗੋਲੀ ਹੋਈ, ਮਾਤਾ ਦੀ ਛਾਤੀ ਵਿੱਚ ਵੀ ਵੱਜੀ। ਨੀਤ ਪਰਮੇਸ਼ਰ ਦੀ ਉਹ ਭੈਣ ਜੀ ਬੀਬੀ ਪ੍ਰੀਤਮ ਕੌਰ ਬਚ ਗਏ, ਪਰ 18 ਦਿਨ ਦਾ ਭਚੰਗੀ ਮਨਪ੍ਰੀਤ ਸਿੰਘ ਸ਼ਹੀਦ ਹੋ ਗਿਆ। ਭਾਈ ਰਛਪਾਲ ਸਿੰਘ ਵੀ ਜੋ ਮਹਾਂਪੁਰਖਾਂ ਦੇ PA ਸਨ, ਇਸੇ ਘੱਲੂਘਾਰੇ ਦੌਰਾਨ ਸ਼ਹੀਦ ਹੋ ਗਏ। ਕੀ ਕੋਈ ਜਵਾਬ ਹੈ ਸਰਕਾਰ ਕੋਲ ਵੀ ਉਹ 18 ਦਿਨ ਦੇ ਬੱਚੇ ਨੇ ਕਿੰਨਾ ਕੁ ਅੱਤਵਾਦ ਆਤੰਕਵਾਦ ਫੈਲਾ ਦਿੱਤਾ ਸੀ, ਕਿੰਨੇ ਕੁ ਫਿਰਕੂ ਫਸਾਦ ਕੀਤੇ ਸਨ ਉਸ 18 ਦਿਨ ਦੇ ਬੱਚੇ ਨੇ? ਕੋਈ ਜਵਾਬ ਨਹੀਂ ਹੈ। 3 ਜੂਨ ਨੂੰ ਜਿਹੜਾ ਕੱਲ੍ਹ ਦਾ ਦਿਹਾੜਾ ਲੰਘ ਕੇ ਗਿਆ, ਉਸ ਵੇਲੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸੀ, ਆਉਣ ਦਿੱਤਾ ਗਿਆ ਸੰਗਤਾਂ ਨੂੰ। ਕਿਉਂ? ਸਕੀਮ ਇਹ ਸੀ ਵੀ ਇਹਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਖਤਮ ਕਰਨਾ। ਇਹ ਤਾਂ ਘੱਲੂਘਾਰੇ ਦਾ ਨਾਮ ਦਿੱਤਾ ਗਿਆ, ਹਰ ਵੇਲੇ ਟਾਰਗੇਟ ਰਹੀ ਸਿੱਖ ਕੌਮ, ਵਿਦੇਸ਼ੀ ਹਕੂਮਤਾਂ ਦੀ ਵੀ, ਸਾਡੇ ਦੇਸ਼ ਦੀ ਹਕੂਮਤ ਦੀ ਵੀ। ਉਹ ਭਾਵੇਂ ਬੀਤ ਗਈਆਂ ਹਕੂਮਤਾਂ, ਭਾਵੇਂ ਮੌਜੂਦਾ ਹਕੂਮਤਾਂ, ਸਿੱਧੇ ਅਸਿੱਧੇ ਰੂਪ ਵਿੱਚ ਹਮਲੇ ਹੁੰਦੇ ਰਹੇ, ਹੋ ਰਹੇ ਆ। ਗੁਰੂ ਮਿਹਰ ਕਰੇ, ਆਉਣ ਵਾਲੇ ਸਮੇਂ ਦਾ ਆਪਾਂ ਕੁਝ ਨਹੀਂ ਕਹਿ ਸਕਦੇ, ਪਰ ਸਮੇਂ ਸਮੇਂ 'ਤੇ ਸਾਡੇ ਇਹਨਾਂ 3 ਸਿਧਾਂਤਾਂ 'ਤੇ, ਸਾਡੀ ਭਾਸ਼ਾ 'ਤੇ, ਸਾਡੇ ਕੇਂਦਰੀ ਅਸਥਾਨ 'ਤੇ, ਸਾਡੇ ਧਰਮ ਗ੍ਰੰਥ 'ਤੇ ਸਿੱਧੇ ਅਸਿੱਧੇ ਰੂਪ ਵਿੱਚ ਹਮਲੇ ਕੀਤੇ ਗਏ। ਇਹ 3 ਜੂਨ ਨੂੰ ਜਦੋਂ ਸੰਗਤ ਭਾਰੀ ਗਿਣਤੀ ਵਿੱਚ ਜਮ੍ਹਾਂ ਹੋ ਗਈ ਹੈ, ਇਤਿਹਾਸ ਆ ਜੀ, ਹਰ ਇੱਕ ਨੇ ਸੁਣਿਆ, 3 जून की शाम को फिर रेडियो तो अनाउंसमेंट करवा दी गई सी सरकार वालों भी अज तो समुचा पंजाब फौज के हवाले किया जाता तो 36 घंटिया का करफ्यू लाया जाता पर लाया उदों गया जी जिस संगत बेअंत गिणती वेच शहीदी दिहाड़ा मना वास्ते कत्तर हो गई गोलीबारी भावें 1 जून की शुरू हुई 2 भी चलती रही 3 भी चली पर 3 जून की शाम तक तो इर्द गिर्द आला दुआला फौजी छाउणी विच बदल चुका सी पर ओ साडी कौम दे हीरे जिन्हां नूं आउण वाले समय का भी पता सी मैं पढ़ रहा सां जनरल शवेग सिंह 3 जून नूं उन्हां नूं सवाल किया पत्रकारां ने कि फौज बहुत भारी गिणती विच अज 3 जून नूं हरिमंदर साहिब दे इर्द गिर्द जिन्नियां उच्चियां इमारतां बहुत वड्डे इन्हां ने अपने टिकाणे बना ले आ बंकर बना ले आ तुहानूं की महसूस हुंदा है। ते जनरल शबेग सिंह जी का बयान सी साडी कौम दे अनमोल हीरे का कहण लगा सी 100% अज रात नूं जां कल चढ़दी सवेर नूं बहुत भारी गिणती विच फौज हमला कर देवेगी श्री हरिमंदर साहिब जी उपर श्री अकाल तख्त साहिब जी उपर। उही होया जी अज 4 जून है ना अज दे दिन अमृत वेले 4:40 ते जो इतिहासकारां ने समा लिखिया पहला गोला दागया गया श्री अकाल तख्त साहिब जी का जिहड़ा सब तो उपरला सुनहरी गुंबद आ उस दे उपर इन्ना वड्डा धमाका सी दूर दूर तक लोकां दे घरां दीआं इमारतां दे दरे हिल गए सन दरवाजे कंधां हिल गईआं सन इन्ना भारी धमाका सी इत्थे नहीं सी रुकिआ फिर बंब दागे गए अज दे दिन श्री अकाल तख्त साहिब जी उपर पर कोई जवाब नहीं साडियां सरकारां कोल दंगे होए कोई जवाब नहीं होरना धर्मां दे जदों लोक मरदे ने असीं किसे धर्म दे विरोधी नहीं मनुखता दा कतल हुंदा बहुत माड़ी गल आ पर सानूं कोई न्याय नहीं जी ना 1984 दा ना नवंबर 1984 दे दंगियां दा पर साडी कौम दे ओ अनमोल हीरे संत ग्यानी जरनैल सिंह जी खालसा पिंडरां वाले महापुरख बाबा ठारा सिंह जी जनरल शबेग सिंह जी भाई साहब भाई अमरीक सिंह जी ना ते बड़े है जी बड़िया ने शहादतां पाईयां इतिहास दुरा दिता दुबारा चमकौर दी गड़ी वाला उत्थे भी सच्चे पातशाह जी ने जफरनामे विच लिखिया कि औरंगजेब तैनू लज्जिया ना आई तैनू कुछ महसूस ना होया 40 सिंह कई दिनां दे भुखण भाणे भोजन दी गल ते दूर रज के पाणी वी पीण नूं जिन्हां नूं नहीं मिलिया उन्हां ते 10 लख फौज चढ़ा के लियाया की तूं स्पष्ट करना चाहुंदा सां। सवाल जून 1984 दे कल्लू घारे ते वी अज ओही मूंह अड्डी खड़ा की कोई बहुत वड्डे देश ते कब्जा करना सी इन्नी भारी गिणती विच फौज इन्नी भारी गिणती विच प्लैनिंग करके सचखंड श्री हरिमंदर साहिब जी श्री अकाल तख्त साहिब जी उपर हमला किया गया इत्थे ते खाड़कू लुके सन पर जेड़े बाकी समुचे भारत दे गुरद्वारियां उपर हमले होए उहदा की जवाब देवेगी सरकार कोई जवाब नहीं ना सानू इंसाफ मिलिया जी ना मिलना वो वक्री गल आ धन गुरु गोबिंद सिंह साहिब सच्चे पातशाह महाराज जी ने अपने खालसे पंथ अंदर एक स्पिरिट भरी है गुरु समर्थ है गुरु का साजिया होया खालसा पंथ भी समर्थ है वो समय समय से भावें विदेशी हुकूमत भावें इस देश दियां हुकूमत उन्हां दा मूँह तोड़वा जवाब दिंदा रहा जून 1984 दे कल्लू घारे दौरान जिन्हें भी जुझारू सिंह शहीद होए उन्हां सारियां दी शहादत नूं नमस्कार ते जिन्हें भी इत्थे दर्शन परसन करन आए धन गुरु रामदास सच्चे पातशाह जी दे दर कर दे दर्शन दीदार करन आए ददोशे निहत्थे छोटे छोटे पचंगी पचंगणा बच्चे बच्चियां सिंघणियां शहीद होए उन्हां सारिआं नूं साडी नमस्कार। आओ जो अमृत वेले सर्ब सांझी वालता दा उपदेश देण वाले उपदेश चौं वरना को सांझा दा जो केंद्रीय स्थान सचखंड श्री हरिमंदर साहब जिस तों अमृत वेले सानू पावन श्री मुख वाक साहब जी की दात बख्शिश हुई है उस दी कथा विचार नाल जुड़ना करिए। समूह माई भाई दोवें हाथ जोड़ के एक बार आखो जी सतनाम श्री वाहे गुरु साहिब जी।
सतनाम श्री वाहे गुरु साहिब जी। सोरठ महला पंजवा कार पहला ते तुके।
अज दा पावन पवित्र श्री मुख वाक साहिब सोरठ राग दे अंदर शहीदां दे सिरताज बाणी के बोहित शांति दे पुंज धन धन श्री गुरु अर्जन देव साहिब सच्चे पातशाह महाराज जी दी रसना द्वारा उचारण कीता होया घर पहला रागी सिंघां नूं पहले सुर घर ताल विच गाउण दी सतगुरां ने आग्या कीती है ते तुके चार पदे आ जी इस शब्द दे बंद ने हरेक बंद तीन तीन तुकां दा है।
एक ओंकार सतगुर प्रसाद
परिपूर्ण परमात्मा एक है उस वर्गा होर दूसरा कोई नहीं सजाती विजाती स्वैगत तिन्ना भेदां तो रहत ओ एक समुची कायनात नूं पैदा करन वाला उस दी पालना करन वाला ते समें समें ते संघार करन वाला ओ एक है। ओ अहंकार जो सारिआं दा प्रकाशक है सब मह जोत जोत है सोए तिस दे चानण सब मह चानण होए ते आपां सारे मेरे समेत इस धरती ते आए हाँ उस परमेशर दी प्राप्ति वास्ते उस परमेशर दी प्राप्ति दा संकल्प लैके आए हाँ भई प्राप्त मानुख देहुरिया गोबिंद मिलन की ए तेरी बरिया। उस महान परमेशर दी प्राप्ति सतगुर सच्चे गुरां दी प्रसाद कहिए कृपा द्वारा हुंदी है।
किस हो जाची किस आराधी जां सब को कीता होसी।
समुचे शब्द दे विच सच्चे पातशाह जी ने जो सार अंश सानू उपदेश बख्शिश कीता ओ ए कीता जगत भिखारी फिरत है सब को दाता राम कहो नानक मन सिमर तिह पूर्ण होवे काम। भी परमेशर एक है दाता एक है असी संसारी जीव भटक जाने हैं उदियां पैदा कीतियां शक्तियां नूं उदे पैदा कीते पदार्थां नूं उस दे पैदा कीते साधनां नूं असी दाता समझ लैने हैं ये भुल जाने हैं कि इन्हां नूं ते पैदा करन वाला दाता एक है ते ये ते अनेकां शक्तियां पदार्थ उस दे पैदा कीते है। असल च एहो ही अज्ञानता धर्म दी दुनिया विच एहो ही अविद्या एहो ही ना समझी है जिहड़ी सानू साडे मूल नाल नहीं जुड़न दिंदी ਅਸੀਂ ਦਾਤੇ ਨੂੰ ਛੱਡ ਕੇ ਉਸ ਦਾਤੇ ਦੀਆਂ ਪੈਦਾ ਕੀਤੀਆਂ ਹੋਈਆਂ ਛੋਟੀਆਂ ਛੋਟੀਆਂ ਸ਼ਕਤੀਆਂ ਨੂੰ ਦਾਤਾ ਮੰਨਣ ਲੱਗ ਪੈਂਦੇ ਹਾਂ, ਉਹਨਾਂ ਦੀ ਪੂਜਾ ਕਰਨ ਲੱਗ ਪੈਂਦੇ ਹਾਂ। ਵੱਡਾ ਸਾਰਾ ਪਿੱਪਲ ਹਵਾ ਚੱਲੀ, ਉਹਦੇ ਪੱਤਿਆਂ ਦੇ ਵਿੱਚੋਂ ਆਵਾਜ਼ ਆਈ, ਅਸੀਂ ਮਨੁੱਖਾਂ ਨੇ ਉਹਨੂੰ ਹੀ ਰੱਬ ਜਾਣ ਕੇ ਉਹਦੀਆਂ ਪਰਿਕਰਮਾ ਕਰਨੀਆਂ ਸ਼ੁਰੂ ਕਰ ਦਿੱਤੀਆਂ, ਉਸ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਬੋਹੜਾਂ ਦੀ ਪੂਜਾ, ਪਸ਼ੂਆਂ ਦੀ ਪੂਜਾ, ਚਾਰ ਇੱਟਾਂ ਲੱਗੀਆਂ ਕਿਧਰੇ ਕਬਰ ਬਣੀ ਹੈ ਉਹਦੀ ਪੂਜਾ। ਮੈਂ ਸਿੱਖਾਂ ਦੀ ਗੱਲ ਕਰਾਂਗਾ, ਹੋਰ ਜਿਸ ਜਿਸ ਧਰਮ ਦੀ ਜੋ ਜੋ ਵੀ ਮਨਾਉਤ ਉਹਨਾਂ ਨੂੰ ਮੁਬਾਰਕ। ਪਰ ਅਸੀਂ ਸਿੱਖਾਂ ਨੇ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾ ਇੱਕ ਥਾਂ ਸਾਨੂੰ ਝਾੜ ਪਾਈ ਹੈ ਗੁਰਬਾਣੀ ਵਿੱਚ, ਜਾ ਕੋ ਠਾਕੁਰ ਉੱਚਾ ਹੋਈ ਸੋ ਜਾਨ ਪਾਰ ਘਰ ਜਾਤ ਨਾ ਸੋਹੀ। ਵੀ ਜਿਸ ਦਾ ਮਾਲਕ ਖਸਮ ਬਹੁਤ ਉੱਚਾ ਹੋਵੇ, ਬਹੁਤ ਸਰਬ ਸ਼ਕਤੀਮਾਨ ਹੋਵੇ, ਪਰ ਉਸ ਖਸਮ ਨੂੰ ਮੰਨਣ ਵਾਲਾ, ਉਹਦਾ ਵਿਦਿਆਰਥੀ, ਉਹਦਾ ਸ਼ਿਸ਼, ਉਹਦੀਆਂ ਬਣਾਈਆਂ ਹੋਈਆਂ ਨਿੱਕੀਆਂ ਨਿੱਕੀਆਂ ਸ਼ਕਤੀਆਂ ਨੂੰ, ਉਹਨਾਂ ਨੂੰ ਤਾਂ ਮੰਨੀ ਜਾਵੇ, ਪਰ ਜਿਸ ਨੇ ਉਹ ਸ਼ਕਤੀਆਂ ਪੈਦਾ ਕੀਤੀਆਂ ਉਹਨੂੰ ਨਾ ਮੰਨੇ। ਵਿਦਵਾਨ ਜਨ ਉਦਾਹਰਨ ਦਿੰਦੇ ਹੈ ਵੀ ਜਿਵੇਂ ਕਿਸੇ ਮਨੁੱਖ ਨੂੰ ਲੋੜ ਪਈ ਕਿਸੇ ਫਲ ਦੀ, ਉਹ ਦਰਖਤ ਕੋਲੋਂ ਫਲ ਜਾ ਕੇ ਮੰਗਦਾ, ਉਸੇ ਦਰਖਤ ਦੇ ਪੱਤਿਆਂ ਦੀ ਲੋੜ ਪਈ ਉਹ ਫਿਰ ਜਾਂਦਾ ਪੈਂਡਾ ਮਾਰਦਾ ਪੱਤੇ ਲੈ ਕੇ ਆਉਂਦਾ, ਲੱਕੜ ਦੀ ਲੋੜ ਪਈ ਫਿਰ ਉਸੇ ਕੋ ਗਿਆ ਉਹਦੀਆਂ ਟਾਹਣੀਆਂ ਲੈ ਕੇ ਆਇਆ। ਇੱਕ ਮਨੁੱਖ ਸਿਆਣਾ ਸੀ, ਉਹਨੇ ਉਹ ਦਰਖਤ ਹੀ ਆਪਣੇ ਘਰ ਵਿੱਚ ਲਾ ਲਿਆ, ਵਾਰ ਵਾਰ ਉਹਨੂੰ ਗੇੜੇ ਨਾ ਮਾਰਨੇ ਪਏ। ਇਵੇਂ ਹੀ ਜੇ ਅਸੀਂ ਆਪਣੇ ਮੂਲ ਜਿਸ ਪਰਮੇਸ਼ਰ ਨੇ ਸਾਨੂੰ ਪੈਦਾ ਕੀਤਾ, ਇਸ ਸਰੀਰ ਵਿੱਚ ਇਹ ਆਤਮਾ ਜਿਸ ਦੀ ਅੰਸ਼ ਹੈ, ਜੇ ਅਸੀਂ ਉਸ ਦੇ ਨਾਲ ਸਿੱਧਾ ਹੀ ਜੁੜ ਜਾਈਏ ਤਾਂ ਸਾਰਾ ਕੁਝ ਹੀ ਮਿਲ ਜਾਣਾ, ਲੋਕ ਦੀਆਂ ਦਾਤਾਂ ਵੀ ਅਤੇ ਪ੍ਰਲੋਕ ਦੀਆਂ ਦਾਤਾਂ ਵੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਸ਼ਬਦ ਵਿੱਚ ਸਾਨੂੰ ਸਮੁੱਚੇ ਸ਼ਬਦ ਵਿੱਚ ਭਾਵ ਅਰਥੇ ਹੋਈ ਹੈ, ਸਾਨੂੰ ਸਮਝਾਇਆ ਗਿਆ ਐਵੇਂ ਨਿੱਕੀਆਂ ਨਿੱਕੀਆਂ ਦਾਤਾਂ ਦਾ ਕਰਕੇ ਭਿਖਾਰੀ ਜੇ ਬਣ ਕੇ ਅਤੇ ਭਿਖਾਰੀਆਂ ਦੇ ਮਗਰ ਹੀ ਨਾ ਤੁਰੇ ਫਿਰੋ, ਜੋ ਸਭ ਕੋ ਦਾਤਾ ਰਾਮ, ਜੋ ਸਰਬ ਸ਼ਕਤੀਮਾਨ ਪਰਮੇਸ਼ਰ ਹੈ, ਉਸ ਦੇ ਨਾਲ ਜੁੜਨਾ ਕਰੋ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਕਿਸ ਹੋਂ ਜਾਚੀ, ਕਿਸ ਦੇ ਅੱਗਿਓਂ ਮੈਂ ਕੋਈ ਪਦਾਰਥ ਕਿਉਂ ਮੰਗਾਂ, ਕਿਸ ਅਰਾਧੀ, ਫਿਰ ਕਿਉਂ ਕਿਸੇ ਨੂੰ ਯਾਦ ਕਰਾਂ, ਕਿਸੇ ਦੀ ਅਰਾਧਨਾ ਕਰਾਂ, ਜਾ ਸਭ ਕੋ ਕੀਤਾ ਹੋ ਸੀ। ਜਦੋਂ ਇਹ ਸਭ ਪਦਾਰਥ ਸਭ ਸ਼ਕਤੀਆਂ ਉਸ ਪਰਮੇਸ਼ਰ ਦੀਆਂ ਪੈਦਾ ਕੀਤੀਆਂ ਹਨ,
ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ।
ਕਿਉਂਕਿ ਇੱਥੇ ਵੱਡੇ ਵੱਡੇ ਚੱਕਰਵਰਤੀ ਰਾਜੇ ਵੀ ਆਏ, ਉਹਨਾਂ ਦੀਆਂ ਪਰਿਕਰਮਾ ਵੀ ਮਨੁੱਖਾਂ ਨੇ ਕੀਤੀਆਂ ਵੀ ਇਹ ਮਿਲ ਜਾਏਗਾ, ਕਿਸੇ ਨੇ ਕਿਸੇ ਦੀ ਪਰਿਕਰਮਾ ਕੀਤੀ ਵੀ ਇਹ ਮਿਲ ਜਾਏਗਾ, ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ ਇਹ ਵੱਡੇ ਵੱਡੇ ਰਾਜਨ ਅਰ ਭੂਮਨ ਉਸ ਪਰਮੇਸ਼ਰ ਨੇ ਪੈਦਾ ਕੀਤੇ ਹੈ, ਅਤੇ ਸਮਾਂ ਪਾ ਕੇ ਇਹਨਾਂ ਨੇ ਖਾਕ ਹੋ ਜਾਣਾ। ਸੋ ਸੋ ਖਾਕੂ ਰਲ ਸੀ, ਮਿੱਟੀ ਵਿੱਚ ਇਹਨਾਂ ਨੇ ਰਲ ਜਾਣਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸ਼੍ਰੀ ਮੁੱਖ ਵਾਕ ਸਾਹਿਬ ਸ੍ਰੀ ਚਾਉ ਭਾਈ ਸਾਹਿਬ ਜੀ ਦੇ ਵਿੱਚ ਆਪਾਂ ਸਾਰੇ ਹੀ ਪੜ੍ਹਦੇ ਸੁਣਦੇ ਹਾਂ। ਕਾਲ ਪਾਏ ਬ੍ਰਹਮਾ ਬਵ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਵੱਡੀਆਂ ਵੱਡੀਆਂ ਸ਼ਕਤੀਆਂ ਜਿਨ੍ਹਾਂ ਨੂੰ ਅਸੀਂ ਰੱਬ ਸਮਝ ਲਿਆ, ਪਰ ਇਹਨਾਂ ਦਾ ਰੱਬ ਵੀ ਉੱਪਰ ਇੱਕੋ ਹੀ ਸੀ। ਕਿਉਂ ਨਾ ਉਸ ਰੱਬ ਦੇ ਨਾਲ ਜੁੜਦੇ, ਜੇ ਕੋਈ ਜਾਚਨਾ ਕਰਨੀ ਸੀ ਉਸ ਰੱਬ ਕੋਲੋਂ ਮੰਗਦੇ। ਜੋ ਜੋ ਦੀਸੇ ਵੱਡਾ ਵਡੇਰਾ, ਇਹ ਵੱਡੇ ਵੱਡੇ ਜਿਹੜੇ ਰਾਜੇ ਮਹਾਰਾਜੇ ਦਿਖਾਈ ਦਿੰਦੇ ਆ ਓੜਕ ਨੂੰ, ਤਾਂ ਇਹਨਾਂ ਨੇ ਵੀ ਖਾਕੂ ਰਲ ਸੀ, ਮਿੱਟੀ ਵਿੱਚ ਮਿੱਟੀ ਹੋ ਜਾਣਾ ਹੈ।
ਨਿਰਭਉ ਨਿਰੰਕਾਰ ਭਵ ਖੰਡਨ, ਸਭ ਸੁਖ ਨਵ ਨਿਦ ਦੇਸੀ।
ਪਰਿਪੂਰਨ ਪਰਮਾਤਮਾ ਜੋ ਨਿਰਭਉ, ਜਿਸ ਨੂੰ ਕਿਸੇ ਦਾ ਭਉ ਨਹੀਂ, ਤੇ ਨਿਰੰਕਾਰ ਜਿਸ ਦਾ ਆਕਾਰ ਵੀ ਕੋਈ ਨਹੀਂ। ਆਕਾਰ ਹੁੰਦਾ ਤੇ ਫੜ ਲੈਣਾ ਸੀ ਕਿਸੇ ਨਾ ਕਿਸੇ ਨੇ, ਪਰਮੇਸ਼ਰ ਨੂੰ ਆਪਣੀ ਮਲਕੀਅਤ ਬਣਾ ਲੈਣਾ ਸੀ, ਕਬਜ਼ਾ ਕਰ ਲੈਣਾ ਸੀ ਕਿਸੇ ਨਾ ਕਿਸੇ ਨੇ, ਪਰ ਉਹ ਨਿਰੰਕਾਰ ਹੈ, ਉਹ ਨਿਰ ਆਕਾਰ ਹੈ। ਭਾਵ ਖੰਡਨ, ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਜੋ, ਤੇ ਜੋ ਜੋ ਵੀ ਉਹਨੂੰ ਯਾਦ ਕਰਦਾ ਨਾ, ਸਭ ਸੁੱਖ, ਸਾਰੀ ਤਰ੍ਹਾਂ ਦੇ ਸੁੱਖ ਉਹ ਦੇਣ ਵਾਲਾ। ਨਵ ਨਿਧ, ਨੌ ਨਿਧੀਆਂ, ਤਰ੍ਹਾਂ ਤਰ੍ਹਾਂ ਦੇ ਖਜ਼ਾਨੇ ਦੇਸੀ ਉਹ ਦੇਣ ਵਾਲਾ ਹੈ।
ਹਰ ਜੀਉ ਤੇਰੀ ਦਾਤੀ ਰਾਜਾ।
ਇੱਥੇ ਜੋ ਰਾਜਾ ਦਾ ਆਖਰੀ ਅਰਥ ਹੈ ਨਾ, ਸਾਡੇ ਸੰਪਰਦਾਇ ਵਿਦਵਾਨਾਂ ਨੇ ਇਹਨੂੰ ਥੋੜ੍ਹਾ ਜਿਹਾ ਦੱਬ ਕੇ ਪੜ੍ਹਨ ਦਾ ਜੋ ਸੰਥਿਆ ਦਿੱਤੀ ਆ, ਵੀ ਰਾਜਾ ਕਹਿਣਾ ਭਾਵ ਕਿ ਰੱਜ ਗਿਆ, ਤ੍ਰਿਪਤ ਹੋ ਗਿਆ। ਪਰ ਕਰਨ ਦੇ ਲਿਹਾਜ਼ ਨਾਲ ਅਰਥ ਹੁੰਦੇ ਆ ਜੀ, ਹਰ ਜੀਓ ਤੇਰੀ ਦਾਤੀ ਰਾਜਾ। ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਆ ਆਪਣੇ 'ਤੇ ਟੁਕਾ ਕੇ, ਕਿ ਜਿਹੜਾ ਪਰਮੇਸ਼ਰ ਦੇ ਚਰਨਾਂ ਨਾਲ ਜੁੜਦਾ ਨਾ, ਉਹਨੂੰ ਇੰਨਾ ਵੱਡਾ ਸਬਰ, ਸੰਤੋਖ, ਸਿਦਕ ਮਿਲ ਜਾਂਦਾ। ਉਹ ਕਹਿੰਦਾ ਵੀ ਜੋ ਦੇ ਦਿੱਤਾ, ਜੋ ਨਹੀਂ ਵੀ ਦਿੱਤਾ, ਪਰ ਜੋ ਹੈ ਪਰਮੇਸ਼ਰ ਜੀਓ, ਮੈਂ ਤੇਰੀਆਂ ਦਿੱਤੀਆਂ ਦਾਤਾਂ 'ਤੇ ਪ੍ਰਸੰਨ ਹਾਂ, ਰੱਜ ਗਿਆ ਹਾਂ।
ਮਾਨਸ ਬੱਬੜਾ ਕਿਆ ਸਾਲਾਹੀ, ਕਿਆ ਤਿਸ ਕਾ ਮੋਹ ਤਾਜਾ।
ਮੈਂ ਕਿਸੇ ਮਨੁੱਖ ਦੀ ਉਸਤਤ ਕਿਉਂ ਕਰਾਂ, ਕਿਉਂ ਕਿਸੇ ਦੀ ਮੁਹਤਾਜੀ ਕਰਾਂ, ਚਾਕਰੀ ਕਰਾਂ? ਕਿਉਂਕਿ ਆਰੰਭ ਤਾਂ ਸਤਿਗੁਰਾਂ ਨੇ ਇੱਥੋਂ ਹੀ ਕੀਤੀ ਆ, ਵੀ ਕਿਸ ਹਉ ਜਾਚੀ, ਕਿਸ ਆਰਾਧੀ, ਜਾਂ ਸਭ ਕੋ ਕੀਤਾ ਹੋ ਸੀ, ਵੀ ਇਹ ਸਾਰੇ ਤੇਰੇ ਹੀ ਪੈਦਾ ਕੀਤੇ ਆ। ਫਿਰ ਤੇਰੇ ਕੀਤੇ, ਪੈਦਾ ਕੀਤੇ ਮਨੁੱਖਾਂ ਅੱਗੇ, ਸ਼ਕਤੀਆਂ ਅੱਗੇ ਮੈਂ ਕਿਉਂ ਝੁਕਾਂ? ਜਦੋਂ ਪੈਦਾ ਤੂੰ ਇਹਨਾਂ ਨੂੰ ਕਰਨ ਵਾਲਾ, ਤਾਂ ਮੈਂ ਫਿਰ ਸਿੱਧਾ ਤੇਰੇ ਚਰਨਾਂ ਨਾਲ ਕਿਉਂ ਨਾ ਜੁੜਾਂ? ਕਿਹਾ ਤਿਸ ਕਾ ਮੁਹਤਾਜਾ, ਮੈਂ ਉਹਨਾਂ ਦੀ ਵਿਡਾਣੀ ਚਾਕਰੀ, ਉਹਨਾਂ ਅਲਪਗ ਸ਼ਕਤੀਆਂ ਦੀ ਕਿਉਂ ਕਰਾਂ? ਠਹਿਰਾਓ, ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
ਜਿਨ ਹਰ ਧਿਆਇਆ ਸਭ ਕਿਛ ਦਿਸਗਾ।
ਇੱਥੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਜਿਹੜੇ ਉਸ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਗਏ, ਜਿਨ੍ਹਾਂ ਨੇ ਉਹਨੂੰ ਯਾਦ ਕੀਤਾ, ਉਹਦੀ ਬੰਦਗੀ ਕੀਤੀ, ਉਹਦਾ ਨਾਮ ਧਿਆਇਆ, ਜਪਿਆ। ਸਭ ਕਿਛ ਦਿਸਗਾ, ਉਹਨਾਂ ਨੂੰ ਲੋਕ ਪਰਲੋਕ ਦੇ ਸਾਰੇ ਸੁੱਖ ਮਿਲ ਗਏ।
ਜਿਸ ਕੀ ਭੁੱਖ ਗਵਾਈ।
ਮੁੱਕ ਗਈ ਤ੍ਰਿਸ਼ਨਾ ਉਹਨਾਂ ਦੀ, ਮੁੱਕ ਗਈਆਂ ਆਸਾਂ। ਜੋ ਰਹਾਉ ਦੇ ਬੰਦ ਵਿੱਚ ਆਇਆ ਨਾ, ਵੀ ਹਰ ਜੀਓ ਤੇਰੀ ਦਾਤੀ ਰਾਜਾ, ਉਹ ਸਬਰ ਸੰਤੋਖ ਵਿੱਚ ਆ ਗਏ, ਉਹਦੀ ਰਜਾ ਵਿੱਚ ਆ ਗਏ, ਟਿਕ ਗਏ।
ਐਸਾ ਧਨ ਦੀਆ ਸੁਖ ਦਾਤਾ।
ਉਹਨਾਂ ਨੂੰ ਫਿਰ ਅਜਿਹੇ ਨਾਮ ਧਨ ਦੀ ਪ੍ਰਾਪਤੀ ਹੋ ਗਈ। ਨਾਮ ਧਨ ਜਿਸ ਜਨ ਕੈ ਪਾਲੈ, ਸੋਈ ਪੂਰਾ ਸਹ। ਉਹਨਾਂ ਨੂੰ ਫਿਰ ਨਾਮ ਧਨ ਦੀ ਬਖਸ਼ਿਸ਼ ਕਰ ਦਿੱਤੀ, ਸੁੱਖਾਂ ਦੇ ਦਾਤੇ ਪਰਮੇਸ਼ਰ ਜੀ ਨੇ।
ਨਿਖੁੱਟ ਨਾ ਕਬਹੀ ਜਾਈ।
ਉਹਨਾਂ ਨੂੰ ਫਿਰ ਕੋਈ ਉਹਨਾਂ ਦੇ ਕੋਲੋਂ ਉਸ ਧਨ ਨੂੰ ਖੋ ਨਹੀਂ ਸਕਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਕੈ ਜਾਲੇ। ਪਾਣੀ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਚੋਰ ਖੋਹ ਨਹੀਂ ਸਕਦਾ। ਨਾਮ ਦਾ ਧਨ ਅਜਿਹਾ ਅਮੋਲਕ ਧਨ ਹੈ, ਉਹ ਕੋਈ ਖੋਹ ਨਹੀਂ ਸਕਦਾ ਹੈ।
ਆਨੰਦ ਭਇਆ ਸੁਖ ਸਹਿਜ ਸਮਾਣੇ,
ਜਿਨ੍ਹਾਂ ਦੇ ਹਿਰਦੇ ਵਿੱਚ ਫਿਰ ਪਰਮੇਸ਼ਰ ਦਾ ਨਾਮ ਧਨ ਵਸ ਗਿਆ, ਅਵਸਥਾ ਬਣ ਗਈ ਆਨੰਦ ਦੀ। ਇਹ ਸਭ ਤੋਂ ਸਿਖਰ ਦੀ ਅਵਸਥਾ ਜਿਹੜੀ ਆਨੰਦ ਦੀ ਹੈ, ਇਸ ਦਾ ਆਨੰਦ ਦਾ ਕੋਈ ਬਦਲ ਨਹੀਂ। ਰਾਤ ਦਾ ਬਦਲ ਦਿਨ ਹੈ, ਦੁੱਖ ਦਾ ਬਦਲ ਸੁੱਖ ਹੈ, ਬਚਪਨ ਦਾ ਬਦਲ ਜਵਾਨੀ ਹੈ, ਜਵਾਨੀ ਦਾ ਵਡੇਪਾ, ਵਡੇਪੇ ਦਾ ਮੌਤ, ਹਰੇਕ ਅਵਸਥਾ ਦਾ ਹਰੇਕ ਦਾ ਬਦਲ ਹੈ। ਪਰ ਜਿਹੜੀ ਆਨੰਦ ਦੀ ਅਵਸਥਾ, ਉਹ ਇੰਝ ਕਹਿ ਲਓ ਪਰਮੇਸ਼ਰ ਦੇ ਵਿੱਚ ਅਭੇਦਤਾ ਦੀ ਬਖਸ਼ਾ, ਆਤਮਕ ਅਡੋਲਤਾ ਦੀ ਅਵਸਥਾ, ਉਹ ਮਨੁੱਖ ਫਿਰ ਉਸ ਅਵਸਥਾ ਵਿੱਚ ਪਹੁੰਚ ਗਏ। ਸਹਿਜ ਸਮਾਣੇ, ਆਤਮਿਕ ਅਡੋਲਤਾ ਦੀ ਬਖਸ਼ਿਸ਼ ਹੋ ਗਈ।
ਸਤਿਗੁਰ ਮੇਲ ਮਿਲਾਈ,
ਇਹ ਪ੍ਰਾਪਤੀ ਗੁਰੂ ਨੇ ਕਰਵਾਈ, ਗੁਰੂ ਨੇ ਪਰਮੇਸ਼ਰ ਦੇ ਵਿੱਚ ਅਭੇਦ ਕਰਵਾ ਦਿੱਤਾ। ਗੁਰੂ ਪਰਮੇਸ਼ਰ ਦਾ ਹੀ ਸਰਗੁਣ ਸਰੂਪ ਹੈ, ਪਰਮੇਸ਼ਰ ਨਿਰਗੁਣ ਸਰੂਪ ਹੈ, ਅਤੇ ਸਰਗੁਣ ਸਰੂਪ ਹੀ ਆਪਣੇ ਨਿਰਗੁਣ ਸਰੂਪ ਵਿੱਚ ਅਭੇਦਤਾ ਕਰਵਾ ਸਕਦਾ ਹੈ।
ਮਨ ਨਾਮ ਜਪ ਨਾਮ ਅਰਾਧ,
ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਵੇਖੋ, ਇਹ ਉੱਤਮ ਪੁਰਖਾਂ ਦੀ ਸਮਰੱਥ ਸਤਿਗੁਰੂ ਦੀ ਨਿਸ਼ਾਨੀ ਹੈ। ਟੁਕਾ ਕੇ ਆਪਣੇ ਮਨ 'ਤੇ ਸਿੱਖਿਆ ਸਾਨੂੰ ਕਲਯੁਗੀ ਜੀਵਾਂ ਨੂੰ ਦਿੰਦੇ ਹੈ, ਵੀ ਐਵੇਂ ਖੱਬੇ ਸੱਜੇ ਇੱਧਰ ਉੱਧਰ ਨਾ ਝਾਕ, ਕਿਧਰੋਂ ਤੇਰੀ ਤ੍ਰਿਪਤੀ ਨਹੀਂ ਆਉਣੀ, ਕਿੱਧਰੋਂ ਤੇਰੀ ਸਮਾਈ ਨਹੀਂ ਹੋਣੀ। ਇਸ ਲਈ ਹੇ ਮੇਰੇ ਮਨਾ, ਸਾਰੀਆਂ ਰਹਿਮਤਾਂ ਸਾਰੀਆਂ ਬਖਸ਼ਿਸ਼ਾਂ ਤੈਨੂੰ ਪਰਮੇਸ਼ਰ ਦੇ ਨਾਮ ਵਿੱਚੋਂ ਪ੍ਰਾਪਤ ਹੋਣੀਆਂ, ਇਸ ਕਰਕੇ ਤੂੰ ਨਾਮ ਨੂੰ ਹੀ ਜਪ, ਨਾਮ ਨੂੰ ਹੀ ਆਰਾਧਨਾ ਕਰ।
ਅੰਨ ਦਿਨ ਨਾਮ ਵਖਾਣੀ,
ਦਿਨ ਰਾਤ ਉਸ ਪਰਮੇਸ਼ਰ ਦਾ ਨਾਮ ਜਪ। ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਕੀ ਸ਼ਰਨੀ ਪਾਈਐ ਦਰਸ਼ਨ ਭੇਟਤ ਹੋਤ ਆਨੰਦਾ, ਦੁੱਖ ਗਿਆ ਹਰ ਗਾਈਐ। ਇਸ ਕਰਕੇ ਹੇ ਮੇਰੇ ਮਨ, ਤੂੰ ਮਨ ਕਰਕੇ, ਬਚਨਾ ਕਰਕੇ ਅਤੇ ਕਰਮਾਂ ਕਰਕੇ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਰਹੋ।
ਉਪਦੇਸ਼ ਸੁਣ ਸਾਧ ਸੰਤਨ ਕਾ,
ਥੋੜ੍ਹੀ ਬਹੁਤੀ ਜੇ ਤੇਰੇ ਅੰਦਰ ਕੋਈ ਕਾਣੋ ਹੈ, ਕੋਈ ਸਵਾਲ ਪੈਦਾ ਹੁੰਦਾ ਨਾ, ਉਸ ਸਵਾਲ ਦੇ ਹੱਲ ਵਾਸਤੇ ਜੇ ਸੁਰਤ ਕਿਸੇ ਥਾਂ ਅਟਕ ਗਈ ਹੈ, ਉਸ ਅਟਕ ਨੂੰ ਤੋੜਨ ਵਾਸਤੇ ਜਿਹੜੇ ਪਹੁੰਚ ਗਏ ਨਾ ਪਰਮੇਸ਼ਰ ਦੇ ਪਿਆਰੇ, ਉਹਨਾਂ ਦੀ ਸਲਾਹ ਲੈ ਲੈ।
ਸਭ ਚੁੱਕੀ ਕਾਣ ਜਮਾਣੀ,
ਤੇਰੇ ਅੰਦਰੋਂ ਜਮਾਂ ਦਾ ਭਉ ਹੀ ਮੁੱਕ ਜਾਵੇਗਾ। ਸੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ ਵਾਲੀ, ਤੈਨੂੰ ਅਵਸਥਾ ਪ੍ਰਾਪਤ ਹੋ ਜਾਵੇਗੀ।
ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ,
ਜੇ ਜੁੜ ਗਿਆ ਤੂੰ ਪਰਮੇਸ਼ਰ ਦੇ ਨਾਮ ਦੇ ਨਾਲ, ਤੇ ਸ਼ੁਕਰਾਨਾ ਕਰ, ਇਹ ਵੀ ਉਸ ਦੀ ਮਿਹਰ ਹੀ ਹੈ, ਉਹਦੀ ਰਹਿਮਤੀ ਹੈ। ਜਿਨ੍ਹਾਂ ਦੇ ਉੱਪਰ ਉਹ ਕਿਰਪਾਲੂ ਦਿਆਲੂ ਹੁੰਦਾ ਹੈ, ਉਹ ਹੀ ਪਰਮੇਸ਼ਰ ਦੇ ਚਰਨਾਂ ਨਾਲ ਜੁੜਦੇ ਹਨ।
ਸੇ ਲਾਗੇ ਗੁਰ ਕੀ ਬਾਣੀ,
ਉਹ ਹੀ ਗੁਰਬਾਣੀ ਨਾਲ ਜੁੜਦੇ ਹੈ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਜਿਨ੍ਹਾਂ ਦੇ ਉੱਪਰ ਗੁਰੂ ਮਿਹਰ ਕਰਦਾ ਹੈ, ਬਖਸ਼ਿਸ਼ ਕਰਦਾ ਹੈ।
ਕੀਮਤ ਕੌਣ ਕਰੈ ਪ੍ਰਭ ਤੇਰੀ,
ਪਰਮੇਸ਼ਰ ਜੀ ਤੁਸੀਂ ਬੇਅੰਤ ਹੋ, ਆਪ ਜੀ ਦਾ ਅੰਤ ਕੋਈ ਨਹੀਂ ਪਾ ਸਕਦਾ। ਫਿਰ ਸਵਾਲ ਪੈਦਾ ਹੁੰਦਾ, ਨਾਮ ਜਪਣ ਦਾ ਫਾਇਦਾ ਕੀ ਹੈ, ਨਾਮ ਜਪਣ ਦਾ ਲਾਹਾ ਕੀ ਹੈ? ਨਾਮ ਜਪਣ ਦਾ ਫਾਇਦਾ ਲਾਹਾ ਇਹ ਹੈ, ਉਸ ਬੇਅੰਤ ਦਾ ਅੰਤ ਤੇ ਕੋਈ ਨਹੀਂ ਪਾ ਸਕਦਾ, ਪਰ ਉਸ ਬੇਅੰਤ ਦੇ ਵਿੱਚ ਅਭੇਦ ਹੋ ਸਕਦਾ। ਸਮੁੰਦਰ ਦੇ ਵਿੱਚੋਂ ਨਿਕਲੀ ਹੋਈ ਇੱਕ ਬੂੰਦ ਪਾਣੀ ਦੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ, ਪਰ ਜਦੋਂ ਉਹ ਵਾਪਸ ਸਮੁੰਦਰ ਵਿੱਚ ਆਣ ਕੇ ਸਮੁੰਦਰ ਦੇ ਵਿੱਚ ਮਿਲ ਜਾਂਦੀ ਹੈ ਨਾ, ਬੂੰਦ ਤੇ ਲੱਭਦੀ ਨਹੀਂ ਪਰ ਉਹ ਬੂੰਦ ਨੂੰ ਵੀ ਫਿਰ ਸਮੁੰਦਰ ਹੀ ਕਿਹਾ ਜਾਂਦਾ। ਇਵੇਂ ਹੀ ਜੀਵ ਇਸ ਧਰਤੀ 'ਤੇ ਆਣ ਕੇ ਜਦੋਂ ਪਰਮੇਸ਼ਰ ਦਾ ਨਾਮ ਜਪਦਾ ਨਾ, ਇਹ ਆਤਮਾ ਉਸ ਪਰਮਾਤਮਾ ਵਿੱਚ ਅਭੇਦ ਹੋ ਜਾਂਦੀ ਹੈ। ਫਿਰ ਆਤਮਾ ਦੀ ਆਪਣੀ ਹੋਂਦ 'ਤੇ ਖਤਮ ਹੋ ਜਾਂਦੀ ਹੈ, ਪਰ ਇਹੋ ਹੀ ਆਤਮਾ ਪਰਮਾਤਮਾ ਦਾ ਰੂਪ ਹੋ ਜਾਂਦੀ ਹੈ, ਪਰਮਾਤਮਾ ਅਖਵਾਉਣ ਦੀ ਹੱਕਦਾਰ ਹੋ ਜਾਂਦੀ ਹੈ। ਇਸ ਕਰਕੇ ਪਰਮੇਸ਼ਰ ਜੀਓ, ਆਪ ਜੀ ਦਾ ਕੋਈ ਅੰਤ ਤੇ ਨਹੀਂ ਪਾ ਸਕਦਾ, ਪਰ ਜਿਨ੍ਹਾਂ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਉਹ ਆਪ ਜੀ ਦੇ ਵਿੱਚ ਅਭੇਦ ਹੋ ਗਏ ਤੇ ਉਹ ਆਪ ਜੀ ਦਾ ਹੀ ਰੂਪ ਹੋ ਗਏ।
ਤੂੰ ਸਰਬ ਜੀਆਂ ਦਾ ਅੱਲਾ,
ਸਮਸਤ ਜੀਆਂ ਦੇ ਉੱਪਰ, ਕਿਉਂਕਿ ਆਪ ਜੀ ਦਾ ਸੁਭਾਅ ਹੀ ਦਿਆਲੂ ਹੈ, ਕਿਰਪਾਲੂ ਹੈ, ਤੁਸੀਂ ਸਾਰਿਆਂ ਤੇ ਦਇਆ ਕਰਨ ਵਾਲੇ ਹੋ।
ਸਭ ਕਿਛ ਕੀਤਾ ਤੇਰਾ ਵਰਤੈ,
ਜੋ ਕਿਸ ਵੀ ਇਸ ਸ੍ਰਿਸ਼ਟੀ ਤੇ ਵਰਤ ਰਿਹਾ, ਜੋ ਵੀ ਚੱਲ ਰਿਹਾ, ਭੈ ਵਿੱਚ ਪਵਨ ਵਹਿ ਸਦਵਾਉ, ਭੈ ਵਿੱਚ ਚੱਲ ਹੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਸਭ ਕਿਛ ਤੇਰੀ ਆਗਿਆ ਦੇ ਵਿੱਚ ਵਰਤ ਰਿਹਾ ਹੈ।
ਕਿਆ ਹਮ ਬਾਲ ਗੋਪਾਲਾ,
ਉਹ ਗੱਲ ਵੱਖਰੀ ਆ, ਅਸੀਂ ਛੋਟੇ ਜੇ ਨੰਨੇ ਜੇ ਬੱਚੇ ਵਾਂਗੂ ਨਹੀਂ ਸਮਝ ਸਕਦੇ, ਪਰ ਸਾਰਾ ਵਰਤਾਰਾ ਤੇ ਆਪ ਜੀ ਦਾ ਹੀ ਵਰਤ ਰਿਹਾ ਹੈ।
ਰਾਖ ਲੇ ਹੋ ਨਾਨਕ ਜਨ ਤੁਮਰਾ,
ਇਸ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਨਕ ਨਾਮ ਦੀ ਮੋਹਰ ਛਾਪ ਲਾ ਕਰਕੇ ਸਤਿਗੁਰਾਂ ਦੀ, ਅਤੇ ਸਾਨੂੰ ਸਮਝਾਉਂਦੇ ਆ ਵੀ ਇਸ ਤਰ੍ਹਾਂ ਬੇਨਤੀ ਕਰੋ ਕਿ ਪਰਮੇਸ਼ਰ ਜੀ, ਛੋਟੇ ਜਿਹੇ ਬੱਚੇ ਨੂੰ ਕੀ ਸਮਝ ਹੁੰਦੀ ਹੈ, ਉਹਦੀ ਰੱਖਿਆ ਫਿਰ ਕੌਣ ਕਰਦਾ ਹੈ?
ਜਿਉਂ ਪਿਤਾ ਪੂਤ ਕਿਰਪਾਲਾ,
ਜਿਵੇਂ ਛੋਟੇ ਜੇ ਨਾਸਮਝ ਬੱਚੇ ਦੀ ਉਂਗਲ ਘੁੱਟ ਕੇ ਉਹਦਾ ਪਿਤਾ ਫੜਦਾ, ਉਹਦੀਆਂ ਲੱਤਾਂ ਵਿੱਚ ਬਲ ਪਾਉਂਦਾ, ਉਹਨੂੰ ਤੁਰਨ ਦੀ ਜਾਚ ਸਿਖਾਉਂਦਾ, ਉਹਨੂੰ ਦੁਨੀਆਦਾਰੀ ਦੇ ਵਿੱਚ ਵਿਚਰਨ ਦੀ ਜਾਚ ਸਿਖਾਉਂਦਾ, ਕੋਸ਼ਿਸ਼ ਕਰਦਾ ਹਰ ਤਰ੍ਹਾਂ ਕਰਕੇ ਪਿਤਾ ਇੱਕ ਛੋਟੇ ਜਿਹੇ ਬੱਚੇ ਨੂੰ ਵੀ ਇਹਨੂੰ ਸਫਲ ਪੁੱਤਰ ਬਣਾਵਾਂ। ਇਸ ਕਰਕੇ ਪਰਮੇਸ਼ਰ ਜੀਓ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿਸੂਖ ਕਨੇਰੇ, ਇਸ ਕਰਕੇ ਹੇ ਪਰਮੇਸ਼ਰ ਜੀਓ, ਅਸੀਂ ਵੀ ਆਪ ਜੀ ਦੇ ਛੋਟੇ ਜਿਹੇ ਬੱਚੇ ਨਾ ਸਮਝ ਬੱਚੇ ਹਾਂ, ਸਾਨੂੰ ਵੀ ਤੁਸੀਂ ਰਾਖ ਲਿਓ, ਬਚਾ ਲਵੋ ਇਸ ਸੰਸਾਰ ਸਮੁੰਦਰ ਦੇ ਘੋਰ ਕਲਯੁਗ ਭਿਆਨਕ ਵਰਤਾਰੇ ਤੋਂ, ਵਿਸ਼ੇ ਵਿਕਾਰਾਂ ਤੋਂ ਬਚਾ ਲਓ ਸਤਿਗੁਰੂ, ਲੋਭ ਲਾਲਚਾਂ ਤੋਂ ਬਚਾ ਲਓ। ਪਰ ਅਸੀਂ ਤੇ ਨੰਨੇ ਜੇ ਛੋਟੇ ਜੇ ਬੱਚੇ ਹਾਂ, ਸਾਨੂੰ ਸਮਝ ਕੋਈ ਨਹੀਂ, ਤੁਸੀਂ ਸਾਨੂੰ ਰੱਖ ਲਿਓ, ਜਿਵੇਂ ਇੱਕ ਦੁਨਿਆਵੀ ਪਿਤਾ ਆਪਣੇ ਪੁੱਤਰ ਦੀ ਰੱਖਿਆ ਕਰਦਾ। ਧਰਮ ਦੀ ਦੁਨੀਆ ਦੇ ਵਿੱਚ ਹੇ ਪਰਮੇਸ਼ਰ ਜੀ, ਤੁਸੀਂ ਸਾਡੇ ਪਿਤਾ ਹੋ, ਅਸੀਂ ਆਪ ਜੀ ਦੇ ਬੱਚੇ ਹਾਂ, ਸਾਨੂੰ ਵੀ ਰੱਖ ਲਿਓ। ਤੀਸਰੇ ਘੱਲੂਘਾਰੇ ਦੀ ਸਾਂਝ ਪਾਉਂਦਿਆਂ, ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਮਨੁੱਖ ਭੁੱਲਣ ਆ ਰਿਹਾ ਭੁੱਲਾਂ ਮੇਰੀਆਂ, ਆਪ ਸੰਗਤ ਗੁਰੂ ਰੂਪ ਹੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਮੇਰੀਆਂ ਭੁੱਲਾਂ ਬਖਸ਼ ਦੇਣੀਆਂ, ਉਪਦੇਸ਼ ਗੁਰੂ ਦਾ ਗ੍ਰਹਿਣ ਕਰ ਲੈਣਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਕੀਮਤ ਕੌਣ ਕਰੈ ਪ੍ਰਭ ਤੇਰੀ, ਤੂੰ ਸਰਬ ਜੀਆਂ ਦਾ ਅੱਲਾ, ਸਭ ਕਿਛ ਕੀਤਾ ਤੇਰਾ ਵਰਤੈ, ਕਿਆ ਹਮ ਬਾਲ ਗੋਪਾਲਾ, ਰਾਖ ਲਿਓ ਨਾਨਕ ਜਨ ਤੁਮਰਾ, ਜਿਉਂ ਪਿਤਾ ਪੂਤ ਕਿਰਪਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।